You're with SBS Radio. Find more great stories in your language at sbs.com.au.
ਦੋਸਤੋ, ਕਮਲ ਹੀਰ ਦਾ ਇੱਕ ਗਾਣਾ ਮੇਰੇ ਸਾਰੇ ਯਾਰ ਬੇਲੀ ਹੀ ਟਰੱਕਾਂ ਵਾਲੇ ਨੇ। ਆਸਟ੍ਰੇਲੀਆ 'ਚ ਟਰੱਕ ਟਰਾਂਸਪੋਰਟ ਸਨਅਤ 'ਚ ਪੰਜਾਬੀਆਂ ਦੀ ਗਿਣਤੀ ਤੋਂ ਤੁਸੀਂ ਭਲੀ ਭਾਂਤ ਵਾਕਫ ਹੋ। ਪਹਿਲੇ ਪ੍ਰੋਗਰਾਮਾਂ 'ਚ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਸਰਕਾਰੀ ਅੰਕੜਿਆਂ ਅਨੁਸਾਰ, ਸੈਂਸਸ ਅਨੁਸਾਰ ਸਾਡੇ ਲੋਕ ਇਸ ਕੰਮ 'ਚ ਜ਼ਿਆਦਾ ਡਟੇ ਹੋਏ ਨੇ ਅਤੇ ਇਹਦੇ ਪਿਛਲੇ ਕਾਰਨਾਂ 'ਤੇ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ। ਅਵਨੀਤ ਅਰੋੜਾ ਹੁਣਾਂ ਦੀ ਇੱਕ ਰਿਪੋਰਟ ਅਸੀਂ ਅਜੇ ਪਿਛਲੇ ਹਫ਼ਤੇ ਪ੍ਰਕਾਸ਼ਿਤ ਕੀਤੀ ਸੀ। ਖੈਰ, ਇਹ ਤਾਂ ਇੱਕ ਗੱਲ ਆ ਕਿ ਅਸੀਂ ਟਰਾਂਸਪੋਰਟ ਸਨਅਤ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਤੱਕ ਕਿਉਂ ਪਹੁੰਚਦੀ ਕਰਨੀ ਜ਼ਰੂਰੀ ਸਮਝਦੇ ਹਾਂ, ਪਰ ਦੂਜੀ ਗੱਲ ਅੱਜ ਦੀ ਰਿਪੋਰਟ 'ਚ ਅਸੀਂ ਤੁਹਾਡੇ ਸਾਹਮਣੇ ਕੀ ਲੈ ਕੇ ਆਉਣਾ। ਹੈਵੀ ਵਹੀਕਲ ਚਲਾਉਣ ਵਾਲੇ ਟਰੱਕ ਡਰਾਈਵਰ, ਉਹਨਾਂ ਦੇ ਹਿੱਤ 'ਚ ਇਹ ਜਾਣਕਾਰੀ ਅਸੀਂ ਸਾਂਝੀ ਕਰਨੀ ਹੈ। ਸਪੀਡਿੰਗ ਦੇ ਜੁਰਮਾਨੇ ਕਿਹੋ ਜਿਹੇ ਨੇ ਅਤੇ ਵੱਖੋ ਵੱਖਰੇ ਜਿਹੜੇ ਰਾਜ ਨੇ, ਸੂਬੇ ਨੇ, ਉਹਨਾਂ 'ਚ ਕਿਸ ਕਿਸਮ ਦੇ ਅਸੂਲ ਨੇ ਅਤੇ ਸਹੀ ਲੋਗ ਬੁੱਕ ਬਣਾਈ ਰੱਖਣ ਦੀ ਅਹਿਮੀਅਤ, ਇਹਦੇ ਬਾਰੇ ਵੀ ਅਸੀਂ ਤੁਹਾਨੂੰ ਦੱਸਣਾ। ਜੈ ਗਿੱਲ ਬ੍ਰਿਸਬਨ 'ਚ ਟਰੱਕਿੰਗ ਸਨਅਤ ਨਾਲ ਇੱਕ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਇੱਕ ਸਕੂਲ ਚਲਾ ਰਹੇ ਨੇ ਉੱਥੇ ਅਤੇ ਨਾਲ ਨਾਲ ਇੱਕ ਇੰਸਟਰਕਟਰ ਵਜੋਂ ਵੀ ਉਹਨਾਂ ਨੇ ਕੰਮ ਕੀਤਾ ਅਤੇ ਇਸ ਵੇਲੇ ਉਹ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਬਣੇ ਹੋਏ ਨੇ। ਹਾਂਜੀ ਗਿੱਲ ਸਾਹਿਬ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ
ਜੀ। ਦੱਸੋ ਸਾਨੂੰ, ਜਦੋਂ ਕੋਈ ਟਰੱਕ ਚਲਾਉਣਾ ਸਿੱਖਦਾ, ਖਾਸ ਤੌਰ 'ਤੇ ਆਪਾਂ ਹੈਵੀ ਵਹੀਕਲ ਦੀ ਗੱਲ ਕਰੀਏ, ਤਾਂ ਉਹਨੂੰ ਕਿਸ ਕਿਸਮ ਦੀ ਸਿਖਲਾਈ ਦਿੱਤੀ ਜਾਂਦੀ ਆ ਜੇ ਉਹਨੂੰ ਦੱਸਣਾ ਹੋਵੇ ਵੀ ਇਹ ਇੱਕ ਬਹੁਤ ਵੱਡਾ ਕੰਮ ਤੁਸਰੇ ਲਾਉਣਾ, ਇਹਨੂੰ ਲਾਈਟਲੀ ਨਹੀਂ ਲਿਆ ਜਾ ਸਕਦਾ?
ਇਸ ਇੰਡਸਟਰੀ ਦੇ ਵਿੱਚ ਸਾਡੇ ਲੋਕ ਆਸਟ੍ਰੇਲੀਆ ਦੇ ਵਿੱਚ ਪਿਛਲੇ 5-6 ਸਾਲਾਂ ਤੋਂ ਜ਼ਿਆਦਾ ਸਰਗਰਮ ਹੋਏ ਨੇ, ਜਦੋਂ ਤੋਂ ਸਟੂਡੈਂਟਸ ਇਸ ਇੰਡਸਟਰੀ 'ਚ ਆਉਣ ਲੱਗੇ ਆ। ਉਸ ਤੋਂ ਪਹਿਲਾਂ ਸਟੂਡੈਂਟਸ ਆਪਾਂ ਤਾਂ ਝੁਕਾ ਟੈਕਸੀ ਵਾਲੇ ਪਾਸੇ ਸੀਗਾ, ਬਟ ਹੁਣ ਹੌਲੀ ਹੌਲੀ ਟਰੱਕਾਂ ਵਾਲੇ ਪਾਸੇ ਹੋ ਗਿਆ। ਪਹਿਲੀ ਗੱਲ ਦੱਸਣ ਵਾਲੀ ਇਹ ਹੈ ਜੀ, ਜਿਹੜਾ ਹੈਵੀ ਵਹੀਕਲ ਨੈਸ਼ਨਲ ਰੈਗੂਲੇਟਰ ਹੈਗਾ, ਉਹਦੀਆਂ ਕੁਛ ਐਕਸਪੈਕਟੇਸ਼ਨਸ ਨੇ। ਜਿਹੜੇ ਵੀ ਸਾਡੇ ਡਰਾਈਵਰ ਵੀ ਲਾਇਸੈਂਸ ਲੈਣ ਤੋਂ ਬਾਅਦ ਇੰਟਰ ਸਟੇਟ ਚੱਲਦੇ ਆ ਜਾਂ ਲੋਕਲ ਚੱਲਦੇ ਆ, ਵੀ ਜਦੋਂ ਤੁਸੀਂ ਕਿਸੇ ਵੀ ਬੇਸ ਤੋਂ 100 ਕਿਲੋਮੀਟਰ ਤੋਂ ਬਹੁਤਾ ਕਿਸੇ ਵੀ ਹੈਵੀ ਟਰੱਕ ਨੂੰ ਲੈ ਕੇ ਜਾਂਦੇ ਹੋ ਤਾਂ ਤੁਸੀਂ ਇੱਕ ਲੌਗ ਬੁੱਕ ਜ਼ਰੂਰ ਫਿਲ ਕਰਨੀ ਹੁੰਦੀ ਹੈ ਟੂ ਸ਼ੋ ਕਿ ਮੈਂ ਕਿੰਨਾ ਰੈਸਟ ਕੀਤਾ ਔਰ ਕਿੰਨਾ ਕੰਮ ਕੀਤਾ। ਉਹਦਾ ਮਕਸਦ ਸਿਰਫ ਇਹ ਹੈ, ਗਵਰਨਮੈਂਟ ਵੱਲੋਂ ਉਹਦਾ ਮਕਸਦ ਸਿਰਫ ਇਹ ਹੈ ਵੀ ਤੁਸੀਂ ਇੱਕ ਤੈਅ ਸਮੇਂ ਦੇ ਵਿੱਚ ਰੈਸਟ ਵੀ ਕਰੋ ਅਤੇ ਤੁਸੀਂ ਟਰੱਕ ਵੀ ਚਲਾਓ। ਇਹ ਨਹੀਂ ਹੋ ਸਕਦਾ ਹੈ ਕਿ ਕੋਈ ਬੰਦਾ 12 ਘੰਟੇ 15 ਘੰਟੇ ਟਰੱਕ ਹੀ ਚਲਾਈ ਜਾ ਰਿਹਾ, ਉਸ ਤੋਂ ਬਾਅਦ ਉਹ ਅਨਿੰਦਰਾ ਵੀ ਟਰੱਕ ਚਲਾਈ ਜਾ ਰਿਹਾ, ਉਹਦਾ ਬੌਸ ਉਸਨੂੰ ਪੁਸ਼ ਕਰੀ ਜਾ ਰਿਹਾ ਵੀ ਤੂੰ ਹੋਰ ਕੰਮ ਕਰ ਲਾ, ਤੇ ਲਾਲਚ ਵੱਸੋਂ ਕੰਮ ਕਰਦੇ ਕਰਦੇ ਉਹ ਸੌਂ ਗਿਆ ਟਰੱਕ ਚਲਾਉਂਦੇ ਹੋਏ, ਐਂਡ ਦੈਨ ਉਹਦੇ ਨਾਲ ਐਕਸੀਡੈਂਟ ਹੋ ਗਿਆ। ਜੇ ਸਾਨੂੰ ਗਵਰਨਮੈਂਟ ਦਾ ਕੋਈ ਆਫੀਸ਼ੀਅਲ ਰੋਕ ਲੈਂਦਾ ਰੋਡ ਦੇ ਉੱਪਰ, ਬਿਕੋਜ਼ ਦੇ ਆਰ ਡੂਇੰਗ ਇਟ ਫਾਰ ਅਵਰ ਸੇਫਟੀ, ਸਾਡੀ ਹੀ ਸੇਫਟੀ ਵਾਸਤੇ ਬੇਸਿਕਲੀ ਲੌਗ ਬੁੱਕ ਸਹੀ ਦੇਖਣੀ ਚਾਹੁੰਦੇ ਨੇ ਜੀ।
ਜੀ, ਥੋੜ੍ਹਾ ਜਿਹਾ ਸਾਨੂੰ ਇਹ ਦੱਸੋ, ਜਦ ਆਪਾਂ ਲੌਗ ਬੁੱਕ ਦੀ ਗੱਲ ਕਰਦੇ ਹਾਂ ਤਾਂ ਇਹਦੇ 'ਚ ਫਿਰ ਧੋਖੇ ਧੜੀਆਂ ਵੀ ਹੁੰਦੀਆਂ ਹੋਣੀਆਂ, ਲੋਕ ਆਪਣੇ ਜਣੇ ਚੁਸਤ ਬਣਦੇ ਹੋਣੇ ਆ ਲਾਲਚ ਬਸ, ਪਰ ਕਿਤੇ ਨਾ ਕਿਤੇ ਫੜੇ ਤਾਂ ਜਾਂਦੇ ਹੀ ਆ ਉਹ, ਅਤੇ ਇਹਦੇ 'ਚ ਆਪਣਾ ਵੀ ਨੁਕਸਾਨ ਕਰ ਸਕਦੇ ਆ, ਕਿਸੇ ਹੋਰ ਦਾ ਵੀ ਕਰ ਸਕਦੇ ਆ, ਕਿਸੇ ਟੱਬਰ ਦੀ ਜਾਨ ਜਾ ਸਕਦੀ ਆ, ਉਸ ਵਿਅਕਤੀ ਦਾ ਖੁਦ ਦਾ ਨੁਕਸਾਨ ਹੋ ਸਕਦਾ। ਜੇ ਆਪਾਂ ਫਟੀਕ ਦੀ ਗੱਲ ਕਰੀਏ,
ਡਰਾਈਵਰ ਥੋੜ੍ਹੀ ਇੱਕ ਗੱਲ ਸਮਝਣ ਦੇ ਵਿੱਚ ਨਹੀਂ ਸਮਝ ਦਿਖਾ ਸਕੇ, ਉਹ ਇਹੀ ਹੈ ਜਿਹੜਾ ਇੱਥੋਂ ਦਾ ਇੱਕ ਵਰਕ ਡਾਇਰੀ ਸਿਸਟਮ ਹੈ, ਉਹਦੇ ਪਿੱਛੇ ਇੱਕ ਰੈਗੂਲੇਟਰ ਕੰਮ ਕਰ ਰਿਹਾ ਜਿਹੜਾ ਕਿ ਹਰ ਇੱਕ ਤਰ੍ਹਾਂ ਦੀ ਇਨਫਰਿੰਜਮੈਂਟ ਕੀਤੀ ਹੋਈ ਤੁਹਾਡੀ ਗਲਤੀ ਨੂੰ ਇੱਕ ਕੈਟੇਗੋਰੀ ਦੇ ਵਿੱਚ ਪਾਉਂਦਾ ਹੈਗਾ। ਉਸ ਕੈਟੇਗੋਰੀ ਦੇ ਵਿੱਚ 5 ਤਰ੍ਹਾਂ ਦੀ ਕੈਟੇਗੋਰੀਜ਼ ਨੇ। ਇੱਕ ਹੈਗੀ ਸਿੰਪਲ ਬ੍ਰੀਚ, ਸਿੰਪਲ ਬ੍ਰੀਚ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਜ਼ਿਆਦਾ ਟਰੱਕ ਚਲਾਇਆ, 15 ਮਿੰਟ ਅੱਧਾ ਘੰਟਾ ਜ਼ਿਆਦਾ ਟਰੱਕ ਚਲਾਇਆ, ਪਰ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਹੈਗਾ, ਤੁਸੀਂ ਆਪਣੇ ਕੰਪੀਟੀਟਰ ਤੋਂ ਜ਼ਿਆਦਾ ਕੰਮ ਕਰ ਗਏ ਹੋ। ਜਾਂ ਮੈਂ ਹੈਵੀ ਲੋਡ ਲੈ ਕੇ ਚਲਾ ਗਿਆ ਪੁਆਇੰਟ ਏ ਟੂ ਪੁਆਇੰਟ ਬੀ, ਪਰ ਜਦੋਂ ਉਹ ਇਕੁਏਟ ਦੇ ਵਿੱਚ ਚਲੀ ਜਾਂਦੀ ਹੈਗੀ, ਜਦੋਂ ਤੁਸੀਂ ਉਸਨੂੰ ਸਿੰਪਲ ਬ੍ਰੀਚ ਤੋਂ ਜ਼ਿਆਦਾ ਹੋਰ ਅੱਗੇ ਲੈ ਜਾਂਦੇ ਹੋ ਜਿੱਥੇ ਕਿ ਦੂਜੇ ਦਾ ਨੁਕਸਾਨ ਕੀਤਾ ਜਾ ਸਕਦਾ, ਸੱਟ ਵੱਜ ਸਕਦੀ ਹੈ ਤੁਹਾਡੇ ਜਾਂ ਕਿਸੇ ਹੋਰ ਦੇ ਵੀ, ਉਹ ਜਿਹੜੀ ਕੈਟੇਗਰੀ ਹੈ ਉਸ ਦੇ ਵਿੱਚ ਜਿਹੜੇ ਇਨਫਰਿੰਜਮੈਂਟਸ ਨੇ, ਜਿਹੜਾ ਫਾਈਨਸ ਨੇ ਜੀ, ਉਹ ਬਹੁਤ ਜ਼ਿਆਦਾ ਹੈਵੀ ਨੇ। ਅਸੀਂ ਨਾ ਸਮਝੀ ਦੇ ਚੱਲਦੇ ਹੋਏ ਇਸ ਬਾਉਂਡਰੀ ਨੂੰ ਮਾਰਕ ਨਹੀਂ ਕਰ ਪਾਉਂਦੇ ਹੈਗੇ, ਅਸੀਂ ਇਹ ਨਹੀਂ ਸਮਝਦੇ ਹੈਗੇ ਵੀ ਅਸੀਂ ਜਿਹੜੀ ਇਹ ਗਲਤੀ ਕਰਤੀ ਇਹ ਤਾਂ ਬਹੁਤ ਬੜੀ ਗਲਤੀ ਸੀਗੀ, ਇਹਦੇ ਨਾਲ ਇਸ ਲਈ ਹੀ ਐਕਸੀਡੈਂਟ ਹੋਇਆ, ਕਿਸੇ ਦੀ ਜਾਨ ਚਲੀ ਗਈ। ਔਰ ਸਾਡੇ ਬਹੁਤ ਸਾਰੇ ਮੁੰਡੇ ਪਿਛਲੇ 3-4 ਮਹੀਨਿਆਂ 'ਚ ਇਸ ਤਰ੍ਹਾਂ ਦੇ ਹੀ ਕੇਸਿਸ ਦੇ ਵਿੱਚ ਫੜੇ ਵੀ ਗਏ ਜਾਂ ਜਿਹਨਾਂ ਦੇ ਐਕਸੀਡੈਂਟਸ ਹੋਏ, ਔਰ ਬਹੁਤ ਸਾਰੀਆਂ ਜਾਨਾਂ ਵੀ ਗਈਆਂ। ਸਾਨੂੰ ਇਸ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਮਝਣਾ ਪਊਗਾ ਔਰ ਇਸਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਹੋਰ ਜਾਣਕਾਰੀ ਲੈਣੀ ਪਊਗੀ, ਸਿਸਟਮ ਨੂੰ ਪੜ੍ਹਨਾ ਪਊਗਾ ਜੀ।
ਜੀ, ਅਤੇ ਪੈਨਲਟੀਜ਼ ਜਾਂ ਜੁਰਮਾਨੇ ਦੀ ਗੱਲ ਕਰਦੇ ਹੋ ਤਾਂ ਇਹ ਕਿੰਨੇ ਕੁ ਹੋ ਸਕਦੇ ਆ ਅਤੇ ਕੀ ਇਹਦੇ 'ਚ ਫਿਰ ਡੀਮੈਰਿਟ ਪੁਆਇੰਟ ਵੀ ਲਾਗੂ ਹੁੰਦੇ ਆ?
ਕਮਰਸ਼ੀਅਲ ਦੇ ਵਿੱਚ ਜਿਹੜੇ ਜੁਰਮਾਨੇ ਆ ਜੀ ਬੜੇ ਹੈਵੀ ਨੇ, ਬਿਕੋਜ਼ ਇਹਦੇ ਵਿੱਚ ਰਿਸਕ ਆਫ ਇੰਜਰੀ, ਰਿਸਕ ਆਫ ਸਟਰਕਚਰਲ ਹਾਰਮ ਜਿਹੜਾ ਹੈਗਾ ਬਹੁਤ ਜ਼ਿਆਦਾ ਜੀ। ਇਹ ਇੱਕ ਨੋਰਮਲ ਜਿਸ ਤਰ੍ਹਾਂ ਦਾ ਪ੍ਰਾਈਵੇਟ ਕਾਰ ਦੇ ਵਿੱਚ ਬੰਦਾ ਕੋਈ ਗਲਤੀ ਕਰਦਾ ਉਸ ਨਾਲੋਂ ਪ੍ਰੋਬਲੀ 4 ਟਾਈਮਸ ਹੈ ਜੀ। ਸੋ ਜਿਹੜਾ ਵੀ ਡਰਾਈਵਰ ਵੀਰ ਇਸ ਦੀ ਉਲੰਘਣਾ ਕਰ ਰਿਹਾ ਹੈਗਾ, ਉਹਨਾਂ ਨੂੰ ਇਹ ਜਾਣਨਾ ਪਊਗਾ ਵੀ ਉਹਨਾਂ ਦੇ ਫਿਊਚਰ ਕੈਰੀਅਰ ਵਿੱਚ, ਸਪੈਸ਼ਲੀ ਸਟੂਡੈਂਟਸ ਨੂੰ ਮੈਂ ਬੇਨਤੀ ਕਰਦਾ, ਉਹ ਇਸ ਤਰ੍ਹਾਂ ਦੀਆਂ ਕੋਈ ਗਲਤੀਆਂ ਨਾ ਕਰਨ ਐਜ਼ ਅ ਡਰਾਈਵਰ, ਬਿਕੋਜ਼ ਜਾਂ ਤਾਂ ਉਹ ਲਾਲਚ ਦੇ ਵੱਸੋਂ ਹੀ ਕਰੀ ਜਾ ਰਿਹਾ, ਜਾਂ ਉਹਨਾਂ ਦਾ ਮਾਲਕ ਉਹਨਾਂ ਨੂੰ ਕਹਿ ਰਿਹਾ ਵੀ ਚੱਲ ਕੋਈ ਗੱਲ ਨਹੀਂ ਕਰਿਆ, ਕੁਛ ਨਹੀਂ ਹੁੰਦਾ। ਉਹਨਾਂ ਦਾ ਫਿਊਚਰ ਐਜ਼ ਅ ਸਟੂਡੈਂਟ, ਐਜ਼ ਆਉਣ ਵਾਲੇ ਸਮੇਂ 'ਚ ਇੱਥੇ ਦਾ ਬਛਿੰਦਾ ਬਣਨ ਦੇ ਵਿੱਚ ਜੀ, ਇੱਥੋਂ ਦਾ ਪੀ ਆਰ ਹੋਲਡਰ ਹੋਣ ਦੇ ਵਿੱਚ ਬਹੁਤ ਬੜੀਆਂ ਮੇਜਰ ਓਬਸਟੇਕਲਸ ਕ੍ਰੀਏਟ ਕਰ ਦੂਗਾ ਜੀ।
ਅਤੇ ਡਰਾਈਵਰਾਂ ਨੂੰ ਅਕਸਰ ਇਹ ਵੀ ਭੁਲੇਖਾ ਹੁੰਦਾ ਕਿ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ, ਕਈ ਵਾਰ ਇੱਦਾਂ ਵੀ ਹੋ ਜਾਂਦਾ ਨਾ ਵੀ ਅਗਲਾ ਕਹਿੰਦਾ ਤੁਹਾਨੂੰ ਜੁਰਮਾਨਾ ਹੋਊ, ਕਹਿੰਦਾ ਹੋਜਵੇ ਜਿਹੜਾ ਹੁੰਦਾ ਮੇਰੀਆਂ ਕਿਹੜਾ ਫੀਤੀਆਂ ਲਾ ਲੈਣਗੇ। ਕਈ ਵਾਰ ਉਹ ਇਸ ਚੀਜ਼ ਨੂੰ ਬਹੁਤ ਲਾਈਟਲੀ ਲੈਂਦੇ ਆ ਵੀ ਇਹ ਤਾਂ ਸਾਡਾ ਤਾਂ ਕੋਈ ਇਹਦੇ 'ਚ ਹੈ ਨਹੀਂ ਜ਼ਿੰਮੇਵਾਰੀ।
ਦੇਰ ਇਜ਼ ਅ ਟਰਮ ਕਾਲਡ ਚੇਨ ਆਫ ਰਿਸਪੋਂਸੀਬਿਲਿਟੀ ਜਿਹੜੀ ਇਸ ਦੇ ਨੈਸ਼ਨਲ ਹੈਵੀ ਵਹੀਕਲ ਰੈਗੂਲੇਸ਼ਨ ਦੇ ਨਾਲ ਸੰਬੰਧਿਤ ਹੈ ਜੀ। ਉਹਦੇ ਵਿੱਚ ਹਰ ਇੱਕ ਬੰਦੇ ਦੀ ਬਣਦੀ ਹੋਈ ਰਿਸਪੋਂਸੀਬਿਲਿਟੀ ਦੇ ਉੱਪਰ ਉਸਨੂੰ ਲਿਆ ਕੇ ਖੜਾ ਕਰਨ ਦਾ ਇੱਕ ਸਿਸਟਮ ਬਣਾਇਆ ਗਿਆ ਹੈਗਾ। ਜੇ ਮੰਨ ਲਓ ਮੇਰਾ ਟਰੱਕ ਬਹੁਤ ਜ਼ਿਆਦਾ ਹੈਵੀ ਭਰਿਆ ਹੋਇਆ ਸੀਗਾ ਬਟ ਮੇਰੀ ਲੋਗ ਬੁੱਕ ਠੀਕ ਸੀ, ਤਾਂ ਜਿਹੜੀ ਮੇਰੀ ਕੰਪਨੀ ਦਾ ਲੋਡ ਕਰਨ ਵਾਲਾ ਬੰਦਾ ਸੀਗਾ ਔਰ ਉਸਦਾ ਜਿਹੜਾ ਸੁਪਰਵਾਈਜ਼ਰ ਸੀਗਾ, ਉਸਨੂੰ ਉਸਦਾ ਫੇਕ ਜ਼ਰੂਰ ਲੱਗੇਗਾ ਜੇ ਉਸਨੂੰ ਟਰੱਕ ਨੂੰ ਰੋਕ ਕੇ ਉੱਥੇ ਫਾਈਨ ਕੀਤਾ ਜਾਂਦਾ ਹੈ। ਬਿਕੋਜ਼ ਦੈਨ ਮਾਈ ਕੰਪਨੀ ਵਿਲ ਬੀ ਕੁਐਸਚਨਡ, ਮਾਈ ਬੌਸ ਜਿਹੜਾ ਮੇਰਾ ਕੰਪਨੀ ਦਾ ਮਾਲਕ ਹੈ ਜੀ, ਉਸਨੂੰ ਵੀ ਇੱਕ ਨੋਟਿਸ ਜਾਏਗਾ ਵੀ ਤੇਰੀ ਕੰਪਨੀ ਕਿਉਂ ਚਾਲੂ ਰੱਖੀ ਜਾਵੇ ਜੇ ਤੂੰ ਇਸ ਤਰੀਕੇ ਨਾਲ ਕੰਟਰੋਲ ਨਹੀਂ ਕਰ ਸਕਦਾ ਆਪਣੇ ਲੋਡ ਕਰਨ ਵਾਲੇ ਬੰਦੇ ਨੂੰ। ਜੇ ਮੰਨ ਲਓ ਮੈਨੂੰ ਕੋਈ ਸਕੈਜੂਅਲ ਕਰ ਰਿਹਾ, ਮੇਰਾ ਸਮਾਂ ਤੈਅ ਕਰ ਰਿਹਾ ਮੈਂ ਕਿਸ ਟਾਈਮ ਤੋਂ ਕਿਸ ਟਾਈਮ 'ਤੇ ਕੰਮ ਕਰਨਾ, ਔਰ ਮੇਰੇ ਸਕੈਜੂਲਰ ਨੂੰ ਪਤਾ ਹੈ ਵੀ ਮੈਂ ਪ੍ਰੋਪਰ ਰੈਸਟ ਨਹੀਂ ਲਈ ਹੈਗੀ ਔਰ ਮੈਨੂੰ ਟਰੱਕ ਚਲਾਉਂਦੇ ਹੋਏ ਕਿਸੇ ਬੰਦੇ ਨੇ ਰੋਕ ਲਿਆ ਜਿਹੜੀਆਂ ਅਥਾਰਟੀਜ਼ ਨੇ, ਤਾਂ ਮੇਰੇ ਬੌਸ ਨੂੰ ਦੁਬਾਰਾ ਫਿਰ ਇੱਕ ਲੈਟਰ ਜਾਏਗੀ ਵੀ ਤੁਹਾਡੀ ਕੰਪਨੀ ਕਿਉਂ ਨਾ ਬੰਦ ਕੀਤੀ ਜਾਵੇ, ਜਿਹੜਾ ਤੁਹਾਡਾ ਸਕੈਜੂਲਰ ਹੈ ਉਸਨੂੰ ਕਿਉਂ ਨਾ ਕੋਰਟ 'ਚ ਲਿਆ ਕੇ ਖੜਾ ਕੀਤਾ ਜਾਵੇ ਜੇ ਉਹ ਪ੍ਰੋਪਰ ਸਕੈਜੂਲਿੰਗ ਨਹੀਂ ਕਰਦੇ। ਫਿਰ ਡਰਾਈਵਰ ਨੂੰ ਟਿਕਟ ਤਾਂ ਦੇਖੋ ਮਿਲੇਗੀ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਸੋ ਡਰਾਈਵਰ ਤਾਂ ਇਨਵੋਲਵ ਹੈ ਕਿਉਂਕਿ ਡਰਾਈਵਰ ਭਲੀ ਭਾਂਤ ਜਾਣੂ ਹੈ ਵੀ ਹੈਵੀ ਟਰੱਕ ਵੀ ਹੈ ਜਾਂ ਮੈਂ ਅਰੈਸਟ ਵੀ ਪ੍ਰੋਪਰ ਨਹੀਂ ਕੀਤੀ।
ਇਹ ਜ਼ਰੂਰ ਦੱਸੋ ਗਿੱਲ ਸਾਹਿਬ, ਜਿਵੇਂ ਆਪਾਂ ਪੈਨਲਟੀਜ਼ ਦੀ ਗੱਲ ਕਰਦੇ ਹਾਂ ਤਾਂ ਇੱਕ ਸਹੀ ਲੋਗ ਬੁੱਕ 'ਚ ਕਿਸ ਕਿਸਮ ਦੀ ਜਾਣਕਾਰੀ ਤੁਹਾਨੂੰ ਭਰਨੀ ਪੈਂਦੀ ਆ, ਕਿੰਨੇ ਮਿੰਟ ਦੀ ਕਿੰਨੇ ਘੰਟੇ ਦੀ ਡਰਾਈਵਿੰਗ ਤੋਂ ਬਾਅਦ ਕਿੰਨੇ ਘੰਟੇ ਦੀ ਰੈਸਟ ਕਰਨੀ ਜ਼ਰੂਰੀ ਆ, ਇਸ ਸੰਬੰਧੀ ਕੋਈ ਕਾਨੂੰਨ ਹੈ?
ਭਾਜੀ ਇੱਥੇ ਲੋਗ ਬੁੱਕ ਹਰ ਇੱਕ ਕੰਮ ਕਰਨ ਵਾਲੇ ਕਿੱਤੇ ਦੇ ਨਾਲ ਸੰਬੰਧਿਤ ਸਟਰਕਚਰ ਨੂੰ ਕਨੈਕਟ ਕਰਨ ਵਾਸਤੇ ਬਣਾਈ ਗਈ ਹੈ। ਜਿਸ ਤਰ੍ਹਾਂ ਬਹੁਤ ਸਾਰੇ ਲੋਕ ਜਿਹੜੇ ਮਾਈਨਸ 'ਚ ਕੰਮ ਕਰਦੇ ਹੈਗੇ ਜਾਂ ਬਹੁਤ ਸਾਰੇ ਲੋਕ ਨੇ ਜਿਹੜੇ ਇੰਟਰਸਟੇਟ ਚੱਲਦੇ ਆ, ਪਰ ਬਹੁਤ ਸਾਰੇ ਲੋਕ ਸ਼ਹਿਰਾਂ 'ਚ ਵੀ ਕੰਮ ਕਰ ਰਹੇ ਨੇ। ਸੋ ਤਿੰਨ ਤਰ੍ਹਾਂ ਦੇ ਫਟੀਕ ਮੈਨੇਜਮੈਂਟ ਸਿਸਟਮ ਜਿਹੜੇ ਹੈਗੇ ਆ ਜੀ, ਇੱਕ ਸਟੈਂਡਰਡ ਆਵਰਸ ਹੈ, ਇੱਕ ਬੇਸਿਕ ਫਟੀਕ ਮੈਨੇਜਮੈਂਟ ਹੈ ਜੀ, ਇੱਕ ਐਡਵਾਂਸ ਫਟੀਕ ਮੈਨੇਜਮੈਂਟ ਸਿਸਟਮ ਹੈ। ਇਹ ਤਿੰਨ ਸਿਸਟਮ ਦੇ ਅੰਡਰ ਅਸੀਂ ਆਪਣੀ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਦੇ ਹਾਂਗੇ ਔਰ ਸਾਨੂੰ ਇਨਫੋਰਮ ਕਰਨਾ ਪੈਂਦਾ ਹੈਗਾ ਅਥਾਰਟੀਜ਼ ਨੂੰ ਵੀ ਮੇਰੀ ਕੰਪਨੀ ਕਿਸ ਫਟੀਕ ਮੈਨੇਜਮੈਂਟ ਸਿਸਟਮ ਦੇ ਅੰਡਰ ਕੰਮ ਕਰ ਰਹੀ ਹੈ। ਔਰ ਡਰਾਈਵਰ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਵੀ ਜਿਹੜੀ ਮੇਰੀ ਲੋਗ ਬੁੱਕ ਹੈ ਉਹ ਐਡਵਾਂਸ ਦੇ ਅੰਡਰ ਭਰੀ ਜਾ ਰਹੀ ਹੈ, ਬੇਸਿਕ ਫਟੀਕ ਮੈਨੇਜਮੈਂਟ ਸਿਸਟਮ ਦੇ ਅੰਡਰ ਭਰੀ ਜਾ ਰਹੀ ਹੈ ਜਾਂ ਉਹ ਸਟੈਂਡਰਡ ਆਵਰਸ ਦੇ ਅੰਡਰ ਭਰੀ ਜਾ ਰਹੀ। ਜਦੋਂ ਵੀ ਤੁਸੀਂ 100 ਕਿਲੋਮੀਟਰ ਤੋਂ ਜ਼ਿਆਦਾ ਆਪਣੇ ਬੇਸ ਪੁਆਇੰਟ ਤੋਂ ਕੋਈ ਵੀ ਹੈਵੀ ਵਹੀਕਲ ਆਪਰੇਟ ਕਰਦੇ ਹੋ ਤਾਂ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ ਤੁਹਾਡੀ ਕੰਪਨੀ ਕੋਲੋਂ ਵੀ ਤੁਸੀਂ ਕਿਸ ਸਿਸਟਮ ਦੇ ਅਧੀਨ ਇਹ ਟਰੱਕਿੰਗ ਕਰ ਰਹੇ ਹੋ। ਔਰ ਹਰ ਇੱਕ ਸਿਸਟਮ ਦੇ ਵਿੱਚ ਰੈਸਟ ਆਵਰਸ ਡਿਫਰੈਂਟ ਨੇ, ਇੱਥੇ ਮੈਂ ਸਪੈਸੀਫਿਕ ਨਹੀਂ ਹੋ ਸਕਦਾ।
ਜੇ ਆਪਾਂ ਇੰਟਰਸਟੇਟ ਦੀ ਗੱਲ ਕਰਨੀ ਹੋਵੇ, ਮੰਨ ਲਓ ਕੋਈ ਮੈਲਬਰਨ ਤੋਂ ਲੋਡ ਲੈ ਕੇ ਜਾ ਰਿਹਾ ਪਰਥ ਨੂੰ ਤੇ ਉਹਦੇ ਕੋਲ ਹੈਵੀ ਵਹੀਕਲ ਦਾ ਡਰਾਈਵਿੰਗ ਲਾਇਸੈਂਸ ਹੈ, ਉਹਨੂੰ ਕਿੰਨੇ ਘੰਟੇ ਚਲਾਉਣ ਤੋਂ ਬਾਅਦ ਕਿੰਨੇ ਘੰਟੇ ਰੈਸਟ ਚਾਹੀਦੀ ਹੈ?
ਮੋਸਟਲੀ ਕੰਪਨੀਜ਼ ਬੇਸਿਕ ਫਟੀਕ ਮੈਨੇਜਮੈਂਟ ਸਿਸਟਮ ਦੇ ਅੰਡਰ ਹੀ ਕੰਮ ਕਰਦੀਆਂ ਨੇ, ਐਡਵਾਂਸ ਨਹੀਂ ਕਰਦੀਆਂ। ਕੁਛ ਕੰਪਨੀਜ਼ ਹੋਣਗੀਆਂ ਜਿਹੜੀਆਂ ਬਹੁਤ ਲਾਰਜ ਸਕੇਲ ਦੇ ਉੱਪਰ ਕੰਮ ਕਰਦੀਆਂ ਪਈਆਂ, ਬਹੁਤ ਵੱਡੀਆਂ ਟਰੱਕਿੰਗ ਕੰਪਨੀਜ਼, ਔਰ ਐਡਵਾਂਸ ਦੀ ਅਪਰੂਵਲ ਹੋਵੇ ਉਹਨਾਂ ਕੋਲ। ਉਹਨਾਂ ਦੇ ਵਿੱਚ ਸਾਨੂੰ ਜੇ 12 ਘੰਟੇ ਕੰਮ ਕਰਨਾ ਅਲਾਊਡ ਹੈ 24 ਘੰਟਿਆਂ ਦੇ ਵਿੱਚ, ਤਾਂ ਸਾਡੀ 7 ਘੰਟੇ ਦੀ ਸਟੇਸ਼ਨਰੀ ਸਲੀਪ ਜਾਂ ਰੈਸਟ ਜਿਹੜੀ ਹੈ ਉਹ ਲੋਗ ਬੁੱਕ ਦੇ ਵਿੱਚ ਸ਼ਾਮਿਲ ਹੋਣੀ ਜ਼ਰੂਰੀ ਹੈ। 24 ਘੰਟੇ ਦੀ ਮੈਂ ਐਗਜ਼ਾਮਪਲ ਦੇਣ ਲੱਗਿਆ, ਇੱਕ ਦਿਨ ਦੀ ਐਗਜ਼ਾਮਪਲ ਦੇਣ ਲੱਗਿਆ, ਮੈਂ ਮੈਕਸੀਮਮ 12 ਘੰਟੇ ਹੀ ਟਰੱਕ ਚਲਾ ਸਕਦਾ, 12 ਤੋਂ 13 ਘੰਟੇ ਜਾਂ 12 ਤੋਂ 12 ਘੰਟੇ 5 ਮਿੰਟ ਟਰੱਕ ਨਹੀਂ ਮੈਨੂੰ ਚਲਾਉਣਾ ਅਲਾਊਡ। ਪਰ 7 ਘੰਟੇ ਦੀ ਕੰਟੀਨਿਊਸ ਰੈਸਟ, ਉਹ ਅਨਇੰਟਰਪਟਡ ਰੈਸਟ ਜਿਹੜੀ ਹੈਗੀ ਹੈਗੀ ਉਹ ਹੋਣੀ ਜ਼ਰੂਰੀ ਹੈ ਜੀ। ਬਟ ਦੇਰ ਆਰ ਸਰਟਨ ਆਪਸ਼ਨ ਅਵੇਲੇਬਲ ਕਿ ਅਸੀਂ 6 ਘੰਟੇ ਰੈਸਟ ਕਰਕੇ ਫਿਰ 5 ਘੰਟੇ ਟਰੱਕ ਚਲਾ ਕੇ ਫਿਰ 2 ਘੰਟੇ ਰੈਸਟ ਲੈ ਲਈਏ, ਇਸ ਤਰ੍ਹਾਂ ਦੀ ਵੀ ਆਪਸ਼ਨਸ ਅਵੇਲੇਬਲ ਹੁੰਦੀਆਂ ਨੇ ਉਹਦੇ ਵਿੱਚ।
ਇਹਦਾ ਅਸੂਲਾਂ ਦੀ ਪਾਲਣਾ ਨਹੀਂ ਕਰਦੇ, ਲੋਗ ਬੁੱਕ ਨਹੀਂ ਭਰਦੇ, ਫਿਰ ਉਹਨਾਂ ਨੂੰ ਕੀ ਉਹਨਾਂ ਦੇ ਲਾਇਸੈਂਸ ਵੀ ਕੈਂਸਲ ਕੀਤੇ ਜਾ ਸਕਦੇ ਆ ਜੀ? ਜੁਰਮ ਵੱਡਾ
ਦੇਖੋ ਜੀ, ਲਾਇਸੈਂਸ ਨਹੀਂ ਕੈਂਸਲ ਹੋਏਗਾ ਅਨਲੈਸ ਅੰਟਿਲ ਉਹ ਮਲਟੀਪਲ ਇਨਫਰਿੰਜਮੈਂਟਸ ਫੇਸ ਕਰ ਰਿਹਾ ਬੰਦਾ, ਔਰ ਅਲਟੀਮੇਟਲੀ ਰੈਕਡ ਦੇ ਵਿੱਚ ਉਸ ਬੰਦੇ ਦੇ ਅਗੇਂਸਟ ਇੰਨਾ ਬੜਾ ਫਾਈਨ ਹੋ ਜਾਏਗਾ ਔਰ ਇੰਨਾ ਉਸਨੂੰ ਕੋਈ ਕੰਪਨੀ ਹਾਇਰ ਹੀ ਨਹੀਂ ਕਰੇਗੀ ਬੇਸਿਕਲੀ, ਨੋ ਬਡੀ ਵੁੱਡ ਹਾਇਰ ਹਿਮ, ਬਿਕੋਜ਼ ਜਦੋਂ ਅਸੀਂ ਕਿਸੇ ਵੀ ਕੰਪਨੀ 'ਚ ਕਿਸੇ ਡਰਾਈਵਰ ਨੂੰ ਲੈ ਕੇ ਜਾਂਦੇ ਹਾਂ ਤਾਂ ਉਹਦਾ ਇੱਕ ਕਮਰਸ਼ਲ ਐਬਸਟ੍ਰੈਕਟ ਕੱਢਿਆ ਜਾਂਦਾ ਹੈ ਔਰ ਫਿਰ ਉਸ ਦੇ ਬੇਸ ਦੇ ਉੱਪਰ ਸਾਨੂੰ ਇੰਸ਼ੋਰੈਂਸ ਕੰਪਨੀ ਵੀ ਇੰਸ਼ੋਰੈਂਸ ਦਿੰਦੀ ਹੈ। ਇੱਕ ਡਰਾਈਵਰ ਹੈ ਜਿਸ ਡਰਾਈਵਰ ਦੀਆਂ 5 ਇਨਫਰਿੰਜਮੈਂਟਸ ਆ ਗਈਆਂ ਨੇ ਸਪੀਡਿੰਗ ਦੀਆਂ ਜਾਂ ਫਟੀਗ ਮੈਨੇਜਮੈਂਟ ਨੂੰ ਫੋਲੋ ਨਾ ਕਰਨ ਦੀਆਂ, ਉਹਨੂੰ ਐਜ਼ ਅ ਡਰਾਈਵਰ ਕੋਈ ਰੱਖੇਗਾ ਹੀ ਨਹੀਂ, ਉਹਨੂੰ ਕੰਪਨੀ ਵੀ ਮਨਾ ਕਰ ਦੇਗੀ ਬੇਸਿਕਲੀ, ਉਹਨੂੰ ਯੂਜ਼ ਕਰਕੇ ਸੁੱਟ ਦਿੱਤਾ ਜਾਊਗਾ।
ਆਪਣਾ ਰੈਜ਼ਿਊਮੇ ਖਤਮ ਕਰ ਰਹੇ ਹੋ
ਬੇਸਿਕਲੀ, ਉਹ ਤੁਸੀਂ ਇਹ ਕੰਮ ਕਰ ਰਹੇ ਹੋ, ਮੈਨੂੰ ਇੰਸ਼ੋਰੈਂਸ ਹੀ ਨਹੀਂ ਮਿਲੇਗੀ ਉਸ ਦੇ ਨਾਮ ਦੇ ਉੱਪਰ।
ਸੋ ਉਹਦੀ ਰੋਜ਼ੀ ਰੋਟੀ ਜਾ ਸਕਦੀ ਹੈ, ਸੋ ਡਰਾਈਵਰਾਂ ਨੂੰ ਇਹਦੀ ਅਹਿਮੀਅਤ ਪਛਾਣਨ ਦੀ ਲੋੜ ਹੈ।
ਬਿਲਕੁਲ ਬਿਲਕੁਲ ਠੀਕ ਹੈ, ਔਰ ਇੱਥੋਂ ਦਾ ਸਿਸਟਮ ਜਿਹੜਾ ਹੈਗਾ ਜੀ ਬੜਾ ਰੋਬਸਟ ਹੈ, ਇਵੈਂਚੁਅਲੀ ਤੁਸੀਂ ਭੱਜ ਨਹੀਂ ਸਕਦੇ ਹੈਗੇ, ਤੁਸੀਂ ਕਿਤੇ ਨਾ ਕਿਤੇ ਤਾਂ ਪੜੇ ਜਾਓਗੇ, ਔਰ ਜੇ ਤੁਸੀਂ ਸੋਚਦੇ ਹੋ ਵੀ ਚਲੋ ਮੈਂ ਅੱਜ ਇਸ ਕੰਪਨੀ 'ਚ ਕੰਮ ਕਰਨਾ, ਮੈਂ ਕੱਲ੍ਹ ਦੂਸਰੀ ਕੰਪਨੀ 'ਚ ਚਲਾ ਜਾਊਂਗਾ, ਔਰ ਤੁਸੀਂ ਕਿਸੇ ਵੀ ਸਟੇਟ ਟੈਰੀਟਰੀ 'ਚ ਆਪਣੇ ਆਪ ਨੂੰ ਤੁਸੀਂ ਲਾਇਸੈਂਸ ਚੇਂਜ ਕਰ ਲਓ, ਸਟਿਲ ਇਟ ਵਿਲ ਫੋਲੋ ਯੂ ਬਿਕੋਜ਼ ਨੈਸ਼ਨਲ ਹੈਵੀ ਵਹੀਕਲ ਰੈਗੂਲੇਟਰਸ ਜਿਹੜੇ ਹੈਗੇ ਆ ਉਹ ਹੁਣ ਆਲ ਅਕਰੋਸ ਆਸਟ੍ਰੇਲੀਆ ਸਾਰੀ ਇਨਫੋਰਮੇਸ਼ਨ ਡਾਟਾਬੇਸ ਦੇ ਉੱਪਰ ਸ਼ੇਅਰ ਕਰਦੇ ਨੇ ਜੀ।
ਜੀ ਬਹੁਤ ਬਹੁਤ ਮਿਹਰਬਾਨੀ ਗਿੱਲ ਸਾਹਿਬ ਸਾਡੇ ਨਾਲ ਸਮੁੱਚੀ ਜਾਣਕਾਰੀ ਸਾਂਝੀ ਕਰਨ ਲਈ, ਅਤੇ ਸਭ ਤੋਂ ਵੱਡੀ ਗੱਲ ਜਾਨ ਆ ਤਾਂ ਜਹਾਨ ਆ, ਇੱਕ ਵੱਡਾ ਟਰੱਕ ਇੱਕ ਰੇਲ ਗੱਡੀ ਆ ਅਤੇ ਇਹਦੇ ਨਾਲ ਹੋਇਆ ਐਕਸੀਡੈਂਟ, ਕਿਸੇ ਦਾ ਨੁਕਸਾਨ ਵੀ ਕਰ ਸਕਦਾ ਅਤੇ ਡਰਾਈਵਰ ਦੀ ਆਪਣੀ ਸਿਹਤ ਦਾ ਵੀ ਨੁਕਸਾਨ ਹੋ ਸਕਦਾ, ਇੱਥੋਂ ਤੱਕ ਕਿ ਜਾਨਾਂ ਵੀ ਜਾਂਦੀਆਂ ਦੇਖੀਆਂ ਗਈਆਂ ਨੇ। ਸੋ ਡਰਾਈਵਰਾਂ ਨੂੰ ਇਹਦੀ ਅਹਿਮੀਅਤ ਪਛਾਣਨੀ ਚਾਹੀਦੀ ਆ, ਇਹ ਅਸੂਲ ਉਹਨਾਂ ਲਈ ਹੀ ਬਣਾਏ ਗਏ ਨੇ।
ਛੋਟੀ ਜਿਹੀ ਗੱਲ ਕਹਿ ਕੇ ਮੈਂ ਤੁਹਾਡੇ ਤੋਂ ਮਾਫੀ ਲਵਾਂਗਾ ਜੀ, ਜਿਹੜੇ ਵੀ ਸਾਡੇ ਦੋਸਤ ਭੈਣ ਭਾਈ ਵੀ ਜਿਹੜੇ ਟਰੱਕਿੰਗ ਇੰਡਸਟਰੀ 'ਚ ਆਉਣਾ ਚਾਹੁੰਦੇ ਨੇ ਔਰ ਸਪੈਸ਼ਲੀ ਲੋਗ ਬੁੱਕ ਫੋਲੋ ਨਹੀਂ ਕਰਨਾ ਜਾਣਦੇ ਹਾਲੇ, ਉਹਨਾਂ ਵਾਸਤੇ ਗਵਰਨਮੈਂਟ ਇੱਕ ਟੂਲ ਬਣਾਇਆ ਹੋਇਆ, ਉਹ ਟੂਲ ਦੇ ਵਿੱਚ ਤੁਸੀਂ ਜਾ ਕੇ ਕਿਸੇ ਵੀ ਟ੍ਰੇਨਿੰਗ ਸਕੂਲ ਤੋਂ ਜਿਹੜੇ ਆਥੋਰਾਈਜ਼ ਟ੍ਰੇਨਿੰਗ ਸਕੂਲ ਹੈ ਉਹਨਾਂ ਕੋਲੋਂ ਲੋਗ ਬੁੱਕ ਪ੍ਰੋਪਰ ਤਰੀਕੇ ਨਾਲ ਭਰਨ ਦੀ ਟ੍ਰੇਨਿੰਗ ਲੈ ਸਕਦੇ ਹੋ, ਵਿਚ ਵਿਲ ਪ੍ਰੋਬਲੀ ਨੋਟ ਕੋਸਟ ਮੋਰ ਦੈਨ $200-$300, ਬਟ ਇਟ ਵਿਲ ਸੇਵ ਦੈਮ ਲੋਟ ਆਫ ਹੈਸਲ। ਉਹਨਾਂ ਨੂੰ ਜੇ ਉਹਨਾਂ ਨੇ ਪਤਾ ਕਰਨਾ ਵੀ ਕਿਹੜੇ ਡਰਾਈਵਿੰਗ ਸਕੂਲਸ ਆਥੋਰਾਈਜ਼ ਨੇ, ਤਾਂ ਵੈਬਸਾਈਟ ਹੈਗੀ ਹੈ ਜੀ www.training.gov.au। ਇੱਥੇ ਕੁਛ RTOs ਨੇ, ਉਸ RTOs ਨੂੰ ਤੁਸੀਂ ਜਦੋਂ ਦੇਖੋਗੇ ਜਾ ਕੇ ਜਿਹੜੇ ਲੋਗ ਬੁੱਕ ਦੇ ਵਿੱਚ ਥੋੜੀ ਹੈਲਪ ਕਰਨਗੇ, ਉਹ ਲੋਗ ਬੁੱਕ ਸਕੂਲਸ ਨੇ ਜੀ, ਦੇ ਗਿਵ ਯੂ ਦੈਟ ਟ੍ਰੇਨਿੰਗ, ਉਹਨਾਂ ਕੋਲੋਂ ਟ੍ਰੇਨਿੰਗ ਜ਼ਰੂਰ ਲੈ ਲਓ RTOs ਕੋਲੋਂ।
ਬਹੁਤ ਬਹੁਤ ਮਿਹਰਬਾਨੀ ਗਿੱਲ ਸਾਹਿਬ, ਸਮੁੱਚੀ ਜਾਣਕਾਰੀ ਸਾਡੇ ਤੱਕ ਪਹੁੰਚੀ ਕਾਰਨ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.